ਸਤਨਾਮ ਵਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਦੇਵ ਗੰਧਾਰੇ ਮਹੱਲਾ ਨਾਵਾਂ ਜੈ ਮਨ ਨੈਕ ਨ ਕਹਿਓ ਕਰੈ ਸੀਖ ਸਿਖਾਏ ਰਹਿਓ ਆਪਣੀ ਸੇ ਦੁਰਮਤ ਤੇ ਨਾ ਟਰੈ ਜੈ ਮਨ ਨੈਕ ਨ ਕਹਿਓ ਕਰੈ ਸੀਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਟਰੈ ਰਹਾਉ ਮਦ ਮਾਇਆ ਕੈ ਭਇਓ ਬਾਵਰੋ ਹਰ ਜਸ ਨਹਿ ਉਚਰੈ ਕਰ ਪਰਪੰਚ ਜਗਤ ਕੋ ਡਹਿਕੈ ਆਪਣੋ ਉਦਰ ਪਰੈ ਸਵਾਨ ਪੂਛ ਜਿਉਂ ਹੋਇਓ ਨ ਸੂਦੋ ਕਹਿਓ ਨ ਕਾਨ ਧਰੈ ਕਹੁ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਸਵਾਨ ਪੂਛ ਜਿਉਂ ਹੋਏ ਨ ਸੂਦੋ ਕਹਿਓ ਨ ਕਾਨ ਧਰੈ ਕਹੁ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਦਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਵਡਭਾਗੀ ਹੋ ਜੋ ਤਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਹਿਮਤ ਦਾ ਸਦਕਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਭ ਪ੍ਰਾਪਤ ਕਰ ਰਹੇ ਹੋ ਨਾਵੇਂ ਗੁਰਦੇਵ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਵਿੱਤਰ ਸ਼੍ਰੀ ਮੁਖਵਾਕ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪ੍ਰਾਪਤ ਹੋਇਆ ਹੈ ਆਓ ਉਸਦੀ ਵਿਚਾਰਧਾਰਾ ਦੇ ਨਾਲ ਜੁੜਨ ਦਾ ਨਿਮਾਣਾ ਯਤਨ ਕਰੀਏ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਆਰੰਭਤਾ ਦੇ ਵਿੱਚ ਫਰਮਾਉਂਦੇ ਹਨ ਕਿ ਇਹ ਜੀਵ ਦਾ ਜਿਹੜਾ ਮਨ ਹੈ ਇਸ ਨੂੰ ਜਿੰਨੀ ਮਰਜ਼ੀ ਸਹੀ ਢੰਗ ਦੀ ਸਿੱਖਿਆ ਦਿੱਤੀ ਜਾਵੇ ਇਹ ਫਿਰ ਵੀ ਗਲਤ ਪਾਸੇ ਵੱਲ ਇਹ ਜੀਵ ਨੂੰ ਪ੍ਰੇਰਦਾ ਹੈ ਨੇਤਰਾਂ ਨੂੰ ਗਲਤ ਪਾਸੇ ਵੱਲ ਪ੍ਰੇਰਦਾ ਹੈ ਰਸਨਾ ਨੂੰ ਗਲਤ ਪਾਸੇ ਵੱਲ ਪ੍ਰੇਰਦਾ ਹੈ ਇਸ ਤਰੀਕੇ ਨਾਲ ਕੰਨਾਂ ਨੂੰ ਗਲਤ ਪਾਸੇ ਵੱਲ ਪ੍ਰੇਰਦਾ ਹੈ ਸਰੀਰ ਨੂੰ ਗਲਤ ਪਾਸੇ ਵੱਲ ਪ੍ਰੇਰਦਾ ਹੈ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ ਕਿਉਂਕਿ ਇਹ ਜਿਹੜਾ ਜੀਵ ਹੈ ਦੇਖਣ ਨੂੰ ਜਿਸ ਤਰ੍ਹਾਂ ਇਹ ਮਨੁੱਖ ਪ੍ਰਤੀਤ ਹੁੰਦਾ ਹੈ ਪਰ ਅਸਲ ਦੇ ਵਿੱਚ ਇਹ ਜੀਵ ਉਹ ਨਹੀਂ ਜੋ ਇਹ ਦਿਖਾਈ ਦੇ ਰਿਹਾ ਹੈ ਤਾਂ ਹੀ ਗੁਰਬਾਣੀ ਦੇ ਅੰਦਰ ਜਗ੍ਹਾ ਜਗ੍ਹਾ 'ਤੇ ਮਨੁੱਖ ਦੀ ਹਾਲਤ ਦੱਸੀ ਗਈ ਹੈ ਕਿ ਜੇਕਰ ਇਹ ਤਨ ਕਰਕੇ ਮਨੁੱਖ ਹੈ ਪਰ ਮਨ ਕਰਕੇ ਇਹ ਮਨੁੱਖ ਨਹੀਂ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਇਸ ਕਰਕੇ ਇਸ ਮਨ ਨੂੰ ਕਦੇ ਕੂਕਰ ਕਿਹਾ ਗਿਆ ਕਦੇ ਸੂਕਰ ਕਿਹਾ ਗਿਆ ਕਦੇ ਗਧਾ ਕਿਹਾ ਗਿਆ ਕਦੇ ਹਾਥੀ ਕਿਹਾ ਗਿਆ ਵੱਖ ਵੱਖ ਨਾਵਾਂ ਦੇ ਨਾਲ ਇਸ ਨੂੰ ਤਸ਼ਬੀਹ ਦਿੱਤੀ ਗਈ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨ ਜਾਣਈ ਭਖ ਅਭਖ ਸਭ ਖਾਏ ਕਹਿੰਦੇ ਜਿਸ ਦੇ ਮਨ ਦੇ ਉੱਪਰ ਲੋਭ ਦਾ ਪ੍ਰਭਾਵ ਹੈ ਉਸਨੂੰ ਹਲਕੇ ਕੁੱਤੇ ਦੀ ਤਸ਼ਬੀਹ ਦਿੱਤੀ ਗਈ ਔਰ ਜਿਹੜਾ ਹੰਕਾਰੀ ਪੁਰਸ਼ ਹੈ ਉਸ ਨੂੰ ਭੈਂਸੇ ਦੀ ਗੁਰਬਾਣੀ ਦੇ ਵਿੱਚ ਝੋਟੀ ਦੀ ਤਸਬੀਹ ਦਿੱਤੀ ਗਈ। ਮਾਤਾ ਭੈਂਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਬਚਨ ਆਉਂਦੇ ਹਨ। ਸਤਿਗੁਰੂ ਜੀ ਕਹਿੰਦੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਤੇ ਨਿਯੰਤਰ ਹਉਮੈ ਕੰਡਾ ਹੇ। ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹੇ ਸਿਰ ਡੰਡਾ ਹੈ। ਇਸ ਕਰਕੇ ਅਧਿਆਤਮਿਕ ਜੀਵ ਜਿਹੜੇ ਹਨ, ਜਿਹੜੇ ਧਾਰਮਿਕ ਪੁਰਸ਼ ਹਨ, ਉਹ ਇਸ ਮਨ ਨੂੰ ਗੁਰੂ ਨੂੰ ਸੌਂਪ ਦਿੰਦੇ ਹਨ, ਉਸ ਨੂੰ ਗੁਰੂ ਦੇ ਹਵਾਲੇ ਕਰ ਦਿੰਦੇ ਹਨ। ਕਿਉਂਕਿ ਉਹਨਾਂ ਨੂੰ ਇੱਕ ਗੱਲ ਦਾ ਪਤਾ ਚੱਲ ਜਾਂਦਾ ਹੈ ਕਿ ਇਹ ਮਨ ਕੰਮ ਫਿਲਾਸਫੀਆਂ ਦੇ ਨਾਲ, ਕਿਤਾਬੀ ਗੱਲਾਂ ਦੇ ਨਾਲ ਧਾਰਮਿਕ ਰਸਤੇ ਦੇ ਉੱਪਰ ਨਹੀਂ ਚੱਲਣ ਵਾਲਾ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਸ ਤਰ੍ਹਾਂ ਸਾਧ ਸੰਗਤ ਜੀ, ਸਾਡੇ ਪੁਰਾਤਨ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ, ਰਾਜੇ ਜਨਕ ਦਾ ਭਾਵੇਂ ਕਿ ਬਹੁਤ ਵੱਡੀ ਪ੍ਰਭਤਾ ਦਾ ਮਾਲਕ ਸੀ, ਪਰ ਜਦ ਇਹ ਧਰਮੀ ਪੁਰਸ਼ ਬਣਿਆ, ਉਸ ਵਕਤ ਇਹ ਰਾਜਪਾਠ ਦੇ ਹੁੰਦਿਆਂ ਸੁੰਦਿਆਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਰਿਹਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਔਰ ਇਸ ਦਾ ਜ਼ਿਕਰ ਆਉਂਦਾ ਹੈ ਵੀ ਇਸ ਨੂੰ ਇੱਕ ਵਾਰੀ ਕਿਧਰੇ ਸੁਪਨਾ ਆਇਆ, ਸੁਪਨੇ ਦੇ ਵਿੱਚ ਇਸਨੇ ਆਪਣੇ ਆਪ ਨੂੰ ਭਿਖਾਰੀ ਬਣਿਆ ਹੋਇਆ, ਮੰਗਤਾ ਬਣਿਆ ਹੋਇਆ ਦੇਖਿਆ। ਜਿਵੇਂ ਇਸ ਤਰ੍ਹਾਂ ਦਾ ਪ੍ਰਮਾਣ ਭਗਤ ਰਵਿਦਾਸ ਜੀ ਬਖਸ਼ਿਸ਼ ਕਰਦੇ ਹਨ ਕਿ ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਕਹਿੰਦੇ ਇਸਨੇ ਸਾਰੇ ਪਾਸੇ ਇਸ ਗੱਲ ਦਾ ਐਲਾਨ ਕੀਤਾ ਕਿ ਕੋਈ ਵਿਦਵਾਨ, ਕੋਈ ਸਾਧੂ ਮਹਾਤਮਾ ਮੈਨੂੰ ਆ ਕੇ ਜੋ ਕੁਝ ਮੈਂ ਸੁਪਨੇ ਦੇ ਵਿੱਚ ਦੇਖਿਆ ਹੈ ਨਾ, ਉਹ ਮੇਰੇ ਸੁਪਨੇ ਨੂੰ ਦੱਸ ਦੇਵੇ। ਇਹ ਸੱਚਾ ਕਿ ਉਹ ਸੱਚਾ? ਬੜੇ ਬੜੇ ਵਿਦਵਾਨ ਲੋਕ, ਬੜੇ ਬੜੇ ਆਪਣੇ ਆਪ ਨੂੰ ਮਹਾਤਮਾ ਕਹਾਉਣ ਵਾਲੇ ਆਏ, ਕਿਸੇ ਦੇ ਕੋਲੋਂ ਵੀ ਇਸ ਦਾ ਜਿਹੜਾ ਸੁਪਨਾ ਸੀ ਉਹ ਦੱਸਿਆ ਨਹੀਂ ਗਿਆ। ਕਿਉਂਕਿ ਉਹ ਤਾਂ ਕੋਈ ਅੰਤਰਜਾਮੀ ਮਹਾਂਪੁਰਸ਼ ਹੋਵੇ, ਕੋਈ ਕਮਾਈ ਵਾਲੀ ਆਤਮਾ ਹੋਵੇ, ਤਾਂ ਹੀ ਕਿਸੇ ਦਾ ਮਨ ਪੜਿਆ ਜਾ ਸਕਦਾ ਹੈ ਨਾ। ਸਧਾਰਨ ਜੀਵ ਦੇ ਕੋਲੋਂ ਤਾਂ ਆਪਣਾ ਮਨ ਨਹੀਂ ਪੜਿਆ ਜਾਂਦਾ, ਦੂਸਰਿਆਂ ਦਾ ਮਨ ਕਿੱਥੋਂ ਪੜਿਆ ਜਾਣਾ ਹੈ। ਬੜਿਆਂ ਨੇ ਕਿਆਫੇ ਲਗਾਏ, ਬੜਿਆਂ ਨੇ ਅੰਦਾਜ਼ੇ ਲਗਾਏ, ਪਰ ਕਿਸੇ ਦੇ ਕੋਲੋਂ ਗੱਲ ਨਹੀਂ ਬਣੀ। ਆਖਰ ਅਸ਼ਟਾਵਕਰ ਨਾਮ ਦਾ ਇੱਕ ਵਿਅਕਤੀ, ਇੱਕ ਮਹਾਤਮਾ ਇਸ ਦੀ ਸਭਾ ਦੇ ਵਿੱਚ ਆਇਆ, ਜਿਸ ਵੱਲ ਦੇਖ ਕੇ ਜਿਹੜੇ ਬ੍ਰਾਹਮਣ ਲੋਕ ਸਨ ਉਹ ਹੱਸਣ ਲੱਗ ਪਏ। ਇਹ ਅਸ਼ਟਾਵਕਰ ਆਖਣ ਲੱਗਾ ਕਿ ਇਹ ਤੁਸੀਂ ਚਮਾਰ ਕਿੱਥੋਂ ਇਕੱਠੇ ਕੀਤੇ ਹੋਏ ਹਨ? ਇਹ ਸਰੀਰ ਕਰਕੇ ਬ੍ਰਾਹਮਣ ਹਨ, ਪਰ ਇਹਨਾਂ ਦੀ ਮਾਨਸਿਕਤਾ ਚਮਾਰਾਂ ਵਾਲੀ ਹੈ, ਇਹ ਕੇਵਲ ਚਮੜਾ ਹੀ ਦੇਖਦੇ ਹਨ। ਆਖਰ ਅਸ਼ਟਾਵਕਰ ਜੋ ਸੀ ਉਸ ਨੇ ਉਹ ਸਾਰੀ ਘਟਨਾ ਜਿਹੜੀ ਸੀ ਰਾਜੇ ਜਨਕ ਨੂੰ ਦੱਸ ਦਿੱਤੀ। ਉਹ ਆਖਣ ਲੱਗਾ ਕਿ ਮੈਨੂੰ ਆਪਣਾ ਸੇਵਕ ਬਣਾ ਲਓ, ਮੈਂ ਤੁਹਾਨੂੰ ਆਪਣਾ ਗੁਰੂ ਤਸਲੀਮ ਕਰਦਾ ਹਾਂ। ਅਸ਼ਟਾਵਕਰ ਜੀ ਆਖਣ ਲੱਗੇ ਕਿ ਗੁਰੂ ਬਣਾਉਣ ਵਾਸਤੇ, ਸੇਵਕ ਬਣਨ ਵਾਸਤੇ ਕੁਝ ਗੁਰ ਦੀਖਿਆ ਦੇਣੀ ਪੈਂਦੀ ਹੈ। ਤਿੰਨ ਚੀਜ਼ਾਂ ਤੇਰੇ ਕੋਲ ਹਨ, ਇੱਕ ਤਨ ਹੈ, ਇੱਕ ਮਨ ਹੈ, ਇੱਕ ਧਨ ਹੈ। ਤੂੰ ਕੀ ਦੇਣਾ ਚਾਹੁੰਦਾ ਹੈ? ਉਸਨੇ ਵਿਚਾਰ ਕਰਕੇ ਆਖਣ ਲੱਗਾ ਕਿ ਮੈਂ ਆਪਣਾ ਮਨ ਤੁਹਾਡੇ ਅੱਗੇ ਦਿੰਦਾ ਹਾਂ, ਮਨ ਭੇਟਾ ਕਰਦਾ ਹਾਂ। ਆਖਣ ਲੱਗਾ ਪਰ ਮੈਨੂੰ ਘੋੜੇ 'ਤੇ ਸਵਾਰ ਹੁੰਦਿਆਂ ਹੁੰਦਿਆਂ ਗਿਆਨ ਹੋ ਜਾਣਾ ਚਾਹੀਦਾ ਹੈ। ਜਦ ਜਨਕ ਘੋੜੇ ਦੇ ਉੱਪਰ ਸਵਾਰ ਹੋਣ ਲੱਗਾ, ਅਸ਼ਟਾਵਕਰ ਜੀ ਆਖਣ ਲੱਗੇ ਕਿ ਇੱਥੇ ਹੀ ਠਹਿਰ ਜਾ। ਤੂੰ ਘੋੜੇ ਦੇ ਉੱਪਰ ਕਿਉਂ ਸਵਾਰ ਹੋ ਰਿਹਾ ਹੈ? ਉਹ ਜਨਕ ਆਖਣ ਲੱਗੇ ਕਿ ਮੇਰਾ ਮਨ ਕਹਿੰਦਾ ਹੈ। ਕਹਿੰਦੇ ਮਨ ਤਾਂ ਤੂੰ ਮੈਨੂੰ ਭੇਟਾ ਕਰ ਚੁੱਕਿਆ ਹੈ, ਹੁਣ ਤੇਰੀ ਮਰਜ਼ੀ ਨਹੀਂ ਚੱਲੇਗੀ, ਹੁਣ ਮੇਰੀ ਮਰਜ਼ੀ ਚੱਲੇਗੀ। ਇਸੇ ਤਰ੍ਹਾਂ ਜਿਹੜੇ ਆਪਣਾ ਮਨ ਗੁਰੂ ਦੇ ਅੱਗੇ ਭੇਟਾ ਕਰ ਦਿੰਦੇ ਹਨ, ਫਿਰ ਉਹਨਾਂ ਦੀ ਮਨ ਮਰਜ਼ੀ ਖਤਮ ਹੋ ਜਾਂਦੀ ਹੈ, ਫਿਰ ਗੁਰੂ ਦੀ ਮਰਜ਼ੀ ਚੱਲਦੀ ਹੈ। ਬੈਠਣਾ ਕਿਵੇਂ ਹੈ, ਉੱਠਣਾ ਕਿਵੇਂ ਹੈ, ਵਿਚਰਨਾ ਕਿਵੇਂ ਹੈ, ਗਰਜ ਕੇ ਜੀਵਨ ਦੇ ਜਿਤਨੇ ਵੀ ਕਰਮ ਹਨ ਉਹ ਕਿਵੇਂ ਕਰਨੇ ਹਨ, ਫਿਰ ਗੁਰੂ ਦੀ ਮਰਜ਼ੀ ਦੇ ਅਨੁਸਾਰ ਚੱਲਦੇ ਹਨ। ਉਸੇ ਵਕਤ ਹੀ ਅਸ਼ਟਾਵਕਰ ਨੇ ਰਾਜੇ ਜਨਕ ਨੂੰ ਗਿਆਨ ਕਰਵਾ ਦਿੱਤਾ। ਸੱਚੀ ਮੁੱਚੀ ਸਾਧ ਸੰਗਤ ਜੀ, ਜਦ ਕੋਈ ਆਪਣਾ ਮਨ ਗੁਰੂ ਦੇ ਅੱਗੇ ਪੂਰਨ ਤੌਰ 'ਤੇ ਭੇਟਾ ਕਰ ਦਿੰਦਾ ਹੈ ਨਾ, ਸਤਿਗੁਰੂ ਉਸੇ ਵਕਤ ਹੀ ਜਗਿਆਸੂ ਨੂੰ ਗਿਆਨ ਦੀ ਦਾਤ ਦੇ ਦਿੰਦੇ ਹਨ। ਸਧਾਰਨ ਆਪਾਂ ਜੀਵ ਮਨ ਮਰਜ਼ੀ ਕਰਦੇ ਹਾਂ, ਆਪਣਾ ਮਨ ਪੂਰਨ ਤੌਰ 'ਤੇ ਗੁਰੂ ਨੂੰ ਭੇਟਾ ਨਹੀਂ ਕਰਦੇ, ਭਾਵ ਕਿ ਉਹ ਕਰਮ ਨਹੀਂ ਤਿਆਗਦੇ ਜਿਨ੍ਹਾਂ ਦਾ ਤਿਆਗਣ ਦਾ ਸਤਿਗੁਰ ਨੇ ਹੁਕਮ ਕੀਤਾ ਹੈ। ਉਹ ਕਰਮ ਆਪਾਂ ਨਹੀਂ ਕਰਦੇ ਜਿਨ੍ਹਾਂ ਕਰਮਾਂ ਨੂੰ ਕਰਨ ਵਾਸਤੇ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਹੋਇਆ ਹੁੰਦਾ ਹੈ। ਜਦ ਕਿਸੇ ਦੇ ਅੰਦਰ ਗੁਰੂ ਦੇ ਪ੍ਰਤੀ ਵਿਸ਼ਵਾਸ ਆ ਜਾਵੇ, ਗੁਰੂ ਦੇ ਪ੍ਰਤੀ ਪ੍ਰਤੀਤ ਬੱਝ ਜਾਵੇ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਦੂਸਰਾ ਨੁਕਤਾ ਕਿ ਜਦ ਕੋਈ ਮਹਾਤਮਾ, ਜਦ ਕੋਈ ਕਮਾਈ ਵਾਲੇ ਕਿਸੇ ਪਰਮਾਰਥ ਦੇ ਪਾਂਧੀ ਨੂੰ ਮਿਲਦੇ ਹਨ, ਉਸ ਵਕਤ ਉਹ ਉਹਨਾਂ ਨੂੰ ਨਾਮ ਦੇ ਨਾਲ ਜੋੜਦੇ ਹਨ, ਉਹਨਾਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਦੇ ਹਨ। ਜਿਸ ਤਰ੍ਹਾਂ ਸਾਡੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਭਾਈ ਲੱਖੂ ਜੀ ਹੋਏ ਹਨ ਸਾਧ ਸੰਗਤ ਜੀ, ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹਨਾਂ ਦੇ ਨਾਮ ਦਾ ਜ਼ਿਕਰ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ। ਪਰ ਪਹਿਲਾ ਜੀਵਨ ਇਹਨਾਂ ਦਾ ਧਾੜਵੀਆਂ ਵਾਲਾ ਬਣ ਚੁੱਕਿਆ ਸੀ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਦੀ ਇਹਨਾਂ ਨੂੰ ਸੰਗਤ ਹੋ ਗਈ ਸੀ। ਜਿਸ ਤਰ੍ਹਾਂ ਦੀ ਸੰਗਤ ਹੋਵੇ ਉਸ ਤਰ੍ਹਾਂ ਦੀ ਰੰਗਤ ਚੜ੍ਹ ਜਾਂਦੀ ਹੈ, ਉਸ ਤਰ੍ਹਾਂ ਦਾ ਜੀਵਨ ਬਣ ਜਾਂਦਾ ਹੈ। ਕਹਿੰਦੇ ਇੱਕ ਦਿਨ ਜਾ ਰਹੇ ਸਨ ਡਾਕਾ ਮਾਰਨ ਵਾਸਤੇ, ਰਸਤੇ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਨਨ ਸਿੱਖ ਭਾਈ ਪਿਰਾਣਾ ਜੀ ਗੁਰੂ ਕੇ ਲੰਗਰ ਵਾਸਤੇ ਲੱਕੜੀਆਂ ਇਕੱਠੀਆਂ ਕਰ ਰਹੇ ਸਨ। ਪੰਡ ਬੰਨ ਕੇ ਲਾਗੇ ਚੌਂਕੜਾ ਮਾਰ ਕੇ ਬੈਠੇ ਹੋਏ ਸਨ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ। ਭਾਈ ਲੱਖੂ ਜੀ ਨੇ ਆਪਣੇ ਮਨ ਦੇ ਵਿੱਚ ਇਹ ਸੋਚਿਆ, ਇਹ ਮਨ ਹੀ ਮਨ ਅਰਦਾਸ ਕੀਤੀ ਕਿ ਜਿਹੜੇ ਕੰਮ ਵਾਸਤੇ ਮੈਂ ਜਾ ਰਿਹਾ ਹਾਂ ਨਾ, ਜੇਕਰ ਮੈਨੂੰ ਉਸ ਦੇ ਵਿੱਚ ਸਫਲਤਾ ਮਿਲ ਜਾਵੇ ਤਾਂ ਤੀਸਰਾ ਹਿੱਸਾ ਇਸ ਮਹਾਂਪੁਰਸ਼ ਨੂੰ ਭੇਟਾ ਕਰਾਂਗਾ। ਕਹਿੰਦੇ ਕੁਝ ਲੋਕ ਕਿਸੇ ਵਿਆਹ ਦੇ ਕਾਰਜ ਦੇ ਵਿੱਚ ਜਾ ਰਹੇ ਸਨ, ਬੀਬੀਆਂ ਪਿੱਛੇ ਰਹਿ ਗਈਆਂ ਸਨ। ਇਹ ਭਾਈ ਲੱਖੂ ਜੀ ਨੇ ਜਾ ਕੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਦੇ ਗਹਿਣੇ ਆਦਿਕ ਜੋ ਸਨ ਸਾਰੇ ਲੈ ਆਉਂਦੇ। ਭਾਈ ਪਿਰਾਣਾ ਜੀ ਦੇ ਅੱਗੇ ਲਿਆ ਕੇ ਰੱਖ ਦਿੱਤੇ, ਲਓ ਮਹਾਂਪੁਰਸ਼ੋ ਅੱਧਾ ਹਿੱਸਾ ਤੁਹਾਨੂੰ ਦਿੰਦਾ ਹਾਂ। ਭਾਈ ਪਿਰਾਣਾ ਜੀ ਆਖਣ ਲੱਗੇ ਕਿ ਪਾਪੀ ਪੁਰਸ਼, ਇਹ ਕਰਮ ਤੂੰ ਕੀ ਕੀਤਾ ਹੈ? ਆਪਣਾ ਤਾਂ ਜੀਵਨ ਤੂੰ ਬਰਬਾਦ ਕੀਤਾ ਹੀ ਕੀਤਾ ਹੈ, ਇਸ ਤਰ੍ਹਾਂ ਦੀ ਕਮਾਈ ਦੇ ਕੇ ਤੂੰ ਮੇਰਾ ਵੀ ਜੀਵਨ ਕਿਉਂ ਬਰਬਾਦ ਕਰ ਰਿਹਾ ਹੈ? ਕਿਉਂਕਿ ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ ਪਾਹੇ, ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ। ਇਸ ਨੂੰ ਬੱਜਰ ਪਾਪ ਦੇ ਵਿੱਚ ਪੁਰਾਤਨ ਮਰਜ਼ਾਦਾ ਅਨੁਸਾਰ ਮੰਨਿਆ ਗਿਆ ਹੈ। ਜਿਨ੍ਹਾਂ ਦੀ ਕਮਾਈ ਪਵਿੱਤਰ ਨਹੀਂ, ਉਹਨਾਂ ਦੀ ਕਮਾਈ ਦੇ ਵਿੱਚੋਂ ਖਾਣ ਦੇ ਨਾਲ ਫਿਰ ਜਿਹੜੀ ਸੁਰਤ ਹੈ ਨਾ, ਪਰਮਾਤਮਾ ਦੇ ਨਾਲੋਂ ਟੁੱਟਦੀ ਹੈ। ਆਖਣ ਲੱਗੇ, ਜੇਕਰ ਮੇਰੇ ਅੱਗੇ ਕੀਤੀ ਅਰਦਾਸ ਪੂਰੀ ਹੋ ਸਕਦੀ ਹੈ ਤਾਂ ਫਿਰ ਮੇਰਾ ਸਰਾਪ ਵੀ ਪੂਰਾ ਹੋ ਸਕਦਾ ਹੈ। ਬੜੇ ਬੜੇ ਲੋਕਾਂ ਨੇ ਗਿਆਨ ਦੀਆਂ ਗੱਲਾਂ ਸਮਝਾਈਆਂ ਸਨ, ਭਾਈ ਲੱਖੂ ਜੀ ਨੂੰ ਵੀ ਇਹ ਬੜਾ ਮਾੜਾ ਕੰਮ ਹੈ, ਪਰ ਕਹਿੰਦੇ ਬੰਦਾ ਜਿਹੜਾ ਹੈ ਨਾ, ਉਹ ਆਪਣੀ ਆਦਤ ਤੋਂ ਮਜਬੂਰ ਹੁੰਦਾ ਹੈ। ਬੁਰੇ ਕੰਮ ਦੇ ਵਿੱਚ ਗਲਤਾਨ ਹੋਇਆ ਹੋਇਆ ਕਿੱਥੇ ਬੁਰੇ ਕੰਮ ਨੂੰ ਤਿਆਗਦਾ ਹੈ? ਕਹਿੰਦੇ ਚੋਰ ਬਹੁਤ ਸਾਰੀ ਮਾਰ ਖਾ ਲੈਂਦਾ ਹੈ, ਪਰ ਫਿਰ ਵੀ ਚੋਰੀ ਦੀ ਲੱਤ ਉਹ ਛੱਡਦਾ ਨਹੀਂ। ਜੁਆਰੀ ਨੂੰ ਜੂਆ ਖੇਡਣ ਦੀ ਆਦਤ ਨਹੀਂ ਜਾਂਦੀ, ਇੰਨੀ ਪੱਕੀ ਪੈ ਜਾਂਦੀ ਹੈ। ਭਾਵੇਂ ਆਪਣਾ ਸਾਰਾ ਘਰ ਬਾਰ ਉਸਦਾ ਬਰਬਾਦ ਹੋ ਜਾਵੇ, ਫਿਰ ਵੀ ਜੂਆ ਖੇਡਦਾ ਹੈ। ਇਹ ਮਨ ਬਦਲਦਾ ਹੈ, ਕਮਾਈ ਵਾਲਿਆਂ ਦੀ ਸੰਗਤ ਨਾਲ ਮਨ ਬਦਲਦਾ ਹੈ, ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੇ ਨਾਲ ਮਨ ਬਦਲਦਾ ਹੈ, ਪਰਮਾਤਮਾ ਦੇ ਨਾਮ ਦੀ ਕਮਾਈ ਦੇ ਨਾਲ ਉਸ ਤਰ੍ਹਾਂ ਨਹੀਂ ਬਦਲਦਾ। ਖਿਆਲੀ ਗੱਲਾਂ ਦੇ ਨਾਲ ਨਹੀਂ ਬਦਲਦਾ, ਕਿਤਾਬੀ ਗੱਲਾਂ ਦੇ ਨਾਲ ਜੀਵਨ ਨਹੀਂ ਬਦਲਦਾ। ਸਾਧ ਸੰਗਤ ਜੀ, ਭਾਈ ਲੱਖੋ ਜੀ ਆਖਣ ਲੱਗੇ ਕਿ ਮਹਾਂਪੁਰਸ਼ੋ, ਮੈਨੂੰ ਵੀ ਆਪਣੇ ਚਰਨਾਂ ਦੇ ਨਾਲ ਲਗਾ ਲਓ। ਭਾਈ ਪਿਰਾਣਾ ਜੀ ਆਖਣ ਲੱਗੇ ਵੀ ਮੈਂ ਕੌਣ ਹੁੰਦਾ ਹਾਂ ਤੁਹਾਨੂੰ ਆਪਣੇ ਚਰਨਾਂ ਦੇ ਨਾਲ ਲਗਾਉਣ ਵਾਲਾ? ਮੈਂ ਤਾਂ ਆਪ ਗੁਰੂ ਦਾ ਇੱਕ ਅਦਨਾ ਜਿਹਾ ਸਿੱਖ ਹਾਂ। ਜੇ ਅੱਜ ਵਰਗਾ ਡੰਬੀ ਪਖੰਡੀ ਹੁੰਦਾ ਤਾਂ ਉਸੇ ਵਕਤ ਹੀ ਆਪਣਾ ਮੰਤਰ ਦੇ ਦੇਣਾ ਸੀ, ਜਿਸ ਨੂੰ ਸੰਪਰਦਾਇ ਮਹਾਂਪੁਰਸ਼ ਇਸ ਤਰ੍ਹਾਂ ਵੀ ਕਿਹਾ ਕਰਦੇ ਹਨ, ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰ, ਭਾਵ ਕਿ ਆਪਣੇ ਮੰਤਰ ਬਣਾਏ ਹੋਏ ਹਨ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸਿੱਖ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਤ੍ਰਿਗ ਜਿਹਵਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ, ਉਸਦੀ ਜੇਬਾ ਉਸਦੀ ਰਸਨਾ ਤਿਰਕਾਰ ਯੋਗ ਹੈ, ਜਿਹੜੀ ਗੁਰੂ ਦਾ ਮੰਤਰ ਛੱਡ ਕੇ ਡੰਬੀਆਂ ਪਖੰਡੀਆਂ ਦੇ ਮੰਤਰ ਰਟਣ ਲੱਗ ਪੈਂਦੀ ਹੈ। ਪਰ ਸਾਧ ਸੰਗਤ ਜੀ, ਭਾਈ ਪਿਰਾਣਾ ਜੀ ਭਾਈ ਲੱਖੂ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੈ ਆਏ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਇਹਨਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ, ਜਪਜੀ ਸਾਹਿਬ ਦਾ ਪਾਠ ਕਰਨ ਵਾਸਤੇ ਹੁਕਮ ਕੀਤਾ। ਔਰ ਇਤਿਹਾਸ ਦੇ ਵਿੱਚ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਭਾਈ ਲੱਖੂ ਜੀ 21 ਪਾਠ ਜਪਜੀ ਸਾਹਿਬ ਜੀ ਦੇ ਲਿਵ ਦੇ ਨਾਲ ਕਰਿਆ ਕਰਦੇ ਸਨ। ਕਰਦਿਆਂ ਕਰਦਿਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਲਾ ਵਰਤ ਗਈ, ਕਿਉਂਕਿ ਸਾਧ ਸੰਗਤ ਜੀ ਤਾਰਕਿਕ ਲੋਕ ਇਹ ਗੱਲ ਕਿਹਾ ਕਰਦੇ ਹਨ ਕਿ ਵਾਰ ਵਾਰ ਵਾਹਿਗੁਰੂ ਆਖਣ ਦਾ ਕੋਈ ਫਾਇਦਾ ਨਹੀਂ, ਵਾਰ ਵਾਰ ਮੂਲ ਮੰਤਰ ਦਾ ਅਭਿਆਸ ਕਰਨ ਦਾ ਕੋਈ ਲਾਭ ਨਹੀਂ, ਵਾਰ ਵਾਰ ਵੱਧ ਤੋਂ ਵੱਧ ਬਾਣੀਆਂ ਦਾ ਅਭਿਆਸ ਕਰਨ ਦਾ ਕੋਈ ਲਾਭ ਨਹੀਂ। ਇਹ ਤਾਰਕਿਕ ਲੋਕਾਂ ਦੀ ਗੱਲ ਹੈ, ਉਹ ਗੱਲ ਵੱਖਰੀ ਹੈ ਕਿ ਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਕਿਸੇ ਜਾਪ ਨਾਲ ਨਹੀਂ ਹੁੰਦੀ, ਕਿਸੇ ਤਾਪ ਨਾਲ ਨਹੀਂ ਹੁੰਦੀ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੀ ਫਰਮਾਉਂਦੇ ਹਨ ਕਿ ਜਾਪ ਕੇ ਜਪੇ ਤੇ ਪਾਈਏ ਜਾਓ ਅਜਾਪ ਨਾਥ, ਪੂਦਨਾ ਸਦੀਵ ਤੂੰ ਹੀ ਉਚਰਤ ਹੈ। ਕਹਿੰਦੇ ਫਿਰ ਤਾਂ ਪੂਦਨਾ ਨਾਮ ਦਾ ਪੰਛੀ ਤੂੰ ਹੀ ਦੀ ਰੱਟ ਲਗਾਈ ਰੱਖਦਾ ਹੈ। ਤਾਪ ਕੇ ਸਹਿਤ ਪਾਈਏ ਜੋ ਅਤਾਪ ਨਾਥ, ਤਾਪਨਾ ਅਨੇਕ ਤਨ ਘਾਇਲ ਸਹਿਤ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਕਹਿੰਦੇ ਜੇ ਕਿਸੇ ਤਪ ਦੇ ਨਾਲ ਗੱਲ ਬਣਦੀ ਹੋਵੇ, ਫਿਰ ਜਿਹੜੇ ਘਾਇਲ, ਜਿਹੜੇ ਜ਼ਖਮੀ, ਜਿਹੜੇ ਬਿਮਾਰ ਲੋਕ ਹਨ, ਉਹ ਕਿੰਨੇ ਵਿਚਾਰੇ ਕਸ਼ਟ ਝੱਲਦੇ ਹਨ, ਫਿਰ ਉਹਨਾਂ ਨੂੰ ਪਰਮਾਤਮਾ ਮਿਲ ਜਾਵੇ, ਉਹਨਾਂ ਨੂੰ ਰੱਬ ਮਿਲ ਜਾਵੇ। ਪਰ ਸਾਧ ਸੰਗਤ ਜੀ, ਇਸ ਦਾ ਇਹ ਮਤਲਬ ਕਦੇ ਵੀ ਨਹੀਂ ਕੱਢਣਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਸਿੱਖ ਨੇ ਅਭਿਆਸ ਨਹੀਂ ਕਰਨਾ, ਸਿੱਖ ਨੇ ਅਭਿਆਸੀ ਨਹੀਂ ਬਣਨਾ, ਇਹ ਇਸ ਦਾ ਮਤਲਬ ਨਹੀਂ ਹੈ। ਵੱਧ ਤੋਂ ਵੱਧ ਅਭਿਆਸ ਕਰਨ ਦੀ ਪ੍ਰੇਰਣਾ ਦਿੱਤੀ ਗਈ ਹੈ। ਜਿਤਨੇ ਵੀ ਮਹਾਂਪੁਰਸ਼, ਜਿੰਨੇ ਵੀ ਸ਼ਹੀਦ, ਜਿੰਨੇ ਵੀ ਬ੍ਰਹਮ ਗਿਆਨੀ ਸੰਤ ਹੋਏ ਹਨ, ਬਹੁਤ ਬਹੁਤ ਜ਼ਿਆਦਾ ਗੁਰਮੰਤਰ ਦਾ, ਮੂਲ ਮੰਤਰ ਦਾ, ਬਹੁਤ ਬਹੁਤ ਗੁਰਬਾਣੀਆਂ ਦਾ ਅਭਿਆਸ ਕਰਦੇ ਰਹੇ ਹਨ। ਇਹ ਅਭਿਆਸ ਇੱਕ ਪਾਤਰਤਾ ਦੀ ਤਰ੍ਹਾਂ ਹੁੰਦਾ ਹੈ। ਜਿਸ ਦੇ ਕੋਲ ਕੋਈ ਬਰਤਨ ਹੋਵੇਗਾ, ਉਸ ਦੇ ਵਿੱਚ ਹੀ ਵਸਤੂ ਪਵੇਗੀ ਨਾ। ਜਾਂ ਕੋਈ ਝੋਲੀ ਕਰੇਗਾ, ਜਾਂ ਬੁੱਕ ਕਰੇਗਾ, ਜਾਂ ਕੋਈ ਬਰਤਨ ਅੱਗੇ ਕਰੇਗਾ, ਤਾਂ ਹੀ ਉਸ ਦੇ ਵਿੱਚ ਅਗਲਾ ਦਾਤਾ ਵਿੱਚ ਵਸਤੂ ਪਾਵੇਗਾ ਨਾ, ਉਂਝ ਕਿਵੇਂ ਪਾਵੇਗਾ। ਇਹ ਗੁਰਮੰਤਰ ਦਾ ਅਭਿਆਸ ਕਰਨਾ, ਮੂਲ ਮੰਤਰ ਦਾ ਅਭਿਆਸ ਕਰਨਾ, ਜਪਜੀ ਸਾਹਿਬ ਦੇ ਜਾਂ ਹੋਰ ਗੁਰਬਾਣੀਆਂ ਦੇ ਪਾਠਾਂ ਦਾ ਅਭਿਆਸ ਕਰਨਾ, ਇੱਕ ਪਾਤਰਤਾ ਬਣਾਉਣੀ ਹੁੰਦੀ ਹੈ। ਫਿਰ ਸਤਿਗੁਰ ਇੱਕ ਦਿਨ ਉਸ ਦੇ ਵਿੱਚ ਵਸਤੂ ਪਾ ਦਿੰਦੇ ਹਨ, ਇੱਕ ਦਿਨ ਸਤਿਗੁਰ ਦੀ ਕਲਾ ਵਰਤ ਜਾਂਦੀ ਹੈ। ਜਿਤਨੇ ਵੀ ਕਮਾਈ ਵਾਲੇ ਮਹਾਂਪੁਰਸ਼ ਹਨ, ਉਹ ਸਾਰੇ ਅਭਿਆਸ ਦੇ ਨਾਲ ਜੋੜਦੇ ਹਨ, ਬਈ ਅਭਿਆਸ ਕਰੋ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਦੱਸਿਆ ਸੀ, ਬਈ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ। 21 ਪਾਠ ਕਰਿਆ ਕਰਦੇ ਸਨ। ਔਰ ਸਾਧ ਸੰਗਤ ਜੀ, ਕਰਦਿਆਂ ਕਰਦਿਆਂ ਫਿਰ ਸਤਿਗੁਰ ਦੀ ਕਲਾ ਵਰਤ ਗਈ, ਜਿਹੜੀ ਲਿਵ ਸੀ ਉਹ ਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਗਈ। ਰਸਨਾ ਦੇ ਉੱਪਰ ਗੁਰੂ ਪਰਮੇਸ਼ਰ ਦਾ ਵਾਸਾ ਹੋ ਗਿਆ। ਔਰ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦ ਭਾਈ ਬੁੱਧੂ ਜੀ ਦਾ ਆਵਾ ਕੱਚਾ ਰਿਹਾ ਸੀ, ਉਹ ਇਹਨਾਂ ਦੇ ਬਚਨਾਂ ਦੇ ਨਾਲ ਹੀ ਕੱਚਾ ਰਿਹਾ ਸੀ। ਭਾਈ ਲੱਖੂ ਜੀ ਦੇ ਲੰਗਰ ਛਕਾਇਆ ਸੀ, ਸੰਗਤਾਂ ਨੂੰ ਅਰਦਾਸ ਕਰਵਾਈ ਸੀ, ਸੰਗਤ ਨੇ ਕਿਹਾ ਭਾਈ ਬੁੱਧੂ ਦਾ ਆਵਾ ਪੱਕ ਜਾਵੇ, ਭਾਈ ਲੱਖੂ ਨੇ ਕਿਹਾ ਸੀ ਨਹੀਂ ਕੱਚਾ ਰਹੇਗਾ। ਭਾਈ ਬੁੱਧੂ ਜੀ ਆਖਣ ਲੱਗੇ ਵੀ ਤੂੰ ਕੌਣ ਹੁੰਦਾ ਹੈ ਜਿਹੜਾ ਗੁਰੂ ਦੇ ਬਚਨਾਂ ਨੂੰ ਉਲਟਾ ਦੇਵੇਂ। ਜਿਹੜੇ ਬਚਨ ਭਾਈ ਲੱਖੂ ਜੀ ਨੇ ਅੱਗੋਂ ਕੀਤੇ ਸਨ, ਉਹਨਾਂ ਬਚਨਾਂ ਨੂੰ ਇਤਿਹਾਸਕਾਰਾਂ ਨੇ ਅੰਕਿਤ ਕੀਤਾ ਹੈ। ਕਹਿੰਦੇ ਇੱਕ ਦੁਨੀਆਦਾਰੀ ਦਾ ਮਾਣ ਹੁੰਦਾ ਹੈ, ਇੱਕ ਗੁਰੂ ਦਾ ਮਾਣ ਹੁੰਦਾ ਹੈ, ਇਕਨਾਂ ਦੇ ਕੋਲ ਪਰਮਾਤਮਾ ਦਾ ਮਾਣ ਹੁੰਦਾ ਹੈ। ਕਹਿੰਦੇ ਭਾਈ ਬੁੱਧੂ ਤੂੰ ਕਹਿੰਦਾ ਹੈ ਮੈਂ ਕੌਣ ਹਾਂ? ਆਖਣ ਲੱਗੇ ਹਮ ਪੀ ਹੈ ਗੁਰਸਿੱਖ ਮਹਾਨੇ। ਕਹਿੰਦੇ ਜੇ ਗੁਰੂ ਮਹਾਨ ਹੈ ਨਾ, ਆਪਾਂ ਵੀ ਉਸੇ ਮਹਾਨ ਗੁਰੂ ਦੇ ਮਹਾਨ ਸਿੱਖ ਹਾਂ, ਸਾਨੂੰ ਵੀ ਕਿਧਰੇ ਐਵੇਂ ਨਾ ਸਮਝੀ। ਹਮ ਪੀ ਹੈ ਗੁਰਸਿੱਖ ਮਹਾਨੇ, ਨੈ ਭੋਜਨ ਦੇ ਕਰ ਤ੍ਰਿਪਤਾਨੇ। ਤੂੰ ਸਾਨੂੰ ਅਣਦੇਖਿਆ ਕੀਤਾ ਹੈ, ਜਾਂ ਤੇਰਾ ਆਵਾ ਜਿਹੜਾ ਹੈ ਨਾ ਉਹ ਕੱਚਾ ਹੀ ਰਹੇਗਾ। ਤੋ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਹੋਇਆ ਹੈ, ਉਸਦਾ ਆਵਾ ਕੱਚਾ ਹੀ ਰਿਹਾ। ਭਾਈ ਬੁੱਧੂ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਸਤਿਗੁਰੂ ਜੀ ਆਖਣ ਲੱਗੇ ਕਿ ਮੇਰੀ ਬੰਧ ਹੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬੰਧ ਹੈ, ਤੌਫਨ ਮੋਪੈ ਜਵਾਬ ਨਾ ਹੋਹੇ। ਇਸ ਤਰੀਕੇ ਦੇ ਨਾਲ ਜਦ ਕੋਈ ਗੁਰੂ ਦੇ ਚਰਨਾਂ ਦੇ ਨਾਲ ਆਉਂਦਾ ਹੈ ਨਾ, ਉਦੋਂ ਉਸ ਦਾ ਮਨ ਬਦਲਦਾ ਹੈ ਜਾਂ ਸਤਿਪੁਰਸ਼ਾਂ ਦੀ ਸੰਗਤ ਹੁੰਦੀ ਹੈ। ਬੜੇ ਲੋਕਾਂ ਨੇ ਬਾਲਮੀਕ ਨੂੰ ਉਪਦੇਸ਼ ਦਿੱਤਾ ਇਹ ਕੰਮ ਛੱਡ ਦੇ, ਪਰ ਜਦ ਸਾਧੂਆਂ ਦੀ ਸੰਗਤ ਹੋਈ ਉਦੋਂ ਜੀਵਨ ਬਦਲ ਗਿਆ। ਉਹਨਾਂ ਨੇ ਮਰਾ ਮਰਾ ਦਾ ਉਪਦੇਸ਼ ਦਿੱਤਾ, ਰਾਮ ਰਾਮ ਦਾ ਉਪਦੇਸ਼ ਦਿੱਤਾ ਵੀ ਰਾਮ ਰਾਮ ਦਾ ਜਾਪ ਕਰ, ਫਿਰ ਤੇਰਾ ਜੀਵਨ ਬਦਲੇਗਾ। ਇਹੀ ਰਾਮ ਨਾਮ ਜਿਹੜਾ ਹੈ ਨਾ, ਉਹ ਤੇਰੇ ਅੰਦਰ ਦੀ ਮੈਲ ਨੂੰ ਧੋ ਸੁੱਟੇਗਾ। ਇਸੇ ਦੇ ਨਾਲ ਹੀ ਮੈਲ ਧੁੱਪਦੀ ਹੈ। ਭਰੀਐ ਹੱਥ ਪੈਰ ਧਨ ਦੇਹੇ, ਪਾਣੀ ਧੋਤੈ ਉੱਤਰ ਸਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾ ਬੂਣ ਲਈਏ ਉਹ ਧੋਏ, ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੇਂ ਕਹਿ ਰੰਗ। ਇਹ ਮਨ ਦੀ ਮੈਲ ਨਾਮ ਦੇ ਨਾਲ ਹੀ ਧੁੱਪਦੀ ਹੈ। ਇਸ ਤਰੀਕੇ ਦੇ ਨਾਲ ਜਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ, ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਪਿਆਰ ਨਾਲ ਸਾਰੀ ਸੰਗਤ ਜਪੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ਼ਬਦ ਦੀ ਆਰੰਭਤਾ ਦੇ ਵਿੱਚ ਮੂਲ ਮੰਗਲ ਕਰਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ, ਔਰ ਉਸਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਕਿਰਪਾ ਨਾਲ, ਅਥਵਾ ਉਹ ਸਤ ਸਰੂਪ ਹੈ। ਉਹ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਅਤੇ ਉਹ ਕਿਰਪਾ ਦਾ ਸਰੂਪ ਹੈ।
ਰਾਗ ਦੇਵ ਗੰਧਾਰੀ ਮਹੱਲਾ ਨਵਾਂ।
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ, ਜਿਨ੍ਹਾਂ ਦਾ ਉਪਦੇਸ਼ ਬਹੁਤ ਸਾਰਾ ਮਨ ਦੇ ਪਰਥਾਏ ਉਚਾਰਨ ਕੀਤਾ ਹੋਇਆ ਹੈ। ਇੱਕ ਵਾਰੀ ਸਾਰੀ ਸੰਗਤ ਸਤਿਗੁਰਾਂ ਦਾ ਨਾਮ ਲੈ ਕੇ ਯਾਦ ਕਰੀਏ। ਸਾਰੇ ਰਸਨਾਂ ਨੂੰ ਕਰੋ ਪਵਿੱਤਰ, ਆਖੋ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ। ਦੇਵ ਗੰਧਾਰੀ ਰਾਗ ਵਿੱਚ ਜਿਨ੍ਹਾਂ ਦੀ ਉਪਮਾ ਸਤਿਗੁਰਾਂ ਨੇ ਕੀਤੀ ਹੈ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਐਸੇ ਦੀਨ ਦਿਆਲ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ,
ਮਨ ਨੈਕ ਨ ਕਹਿਓ ਕਰੈ।
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਇਹ ਮਨ ਜਿਹੜਾ ਹੈ ਨਾ, ਨੈਕ ਮਾਤਰ ਥੋੜ੍ਹੇ ਮਾਤਰ ਵੀ ਕਿਹਾ ਹੋਇਆ ਕਰਦਾ ਨਹੀਂ। ਇਸ ਨੂੰ ਜਿੰਨੀ ਮਰਜ਼ੀ ਚੰਗੀ ਸਿੱਖਿਆ ਦਿਓ, ਜਿੰਨੀਆਂ ਮਰਜ਼ੀ ਫਿਲਾਸਫੀਆਂ ਘੋਟੋ, ਜਿੰਨੀਆਂ ਮਰਜ਼ੀ ਇਸ ਨੂੰ ਕਿਤਾਬੀ ਗੱਲਾਂ ਸੁਣਾਓ ਵੀ ਇਹ ਕੰਮ ਚੰਗਾ ਹੈ, ਇਹ ਮਾੜਾ ਹੈ, ਭਾਵੇਂ ਦੱਸ ਵੀ ਦਿਓ ਸ਼ਰਾਬ ਦੇ ਇਹ ਇਹ ਨੁਕਸਾਨ ਹਨ, ਪਰ ਫਿਰ ਵੀ ਸ਼ਰਾਬੀ ਬੰਦਾ ਜਿਹੜਾ ਹੈ ਨਾ, ਉਹ ਆਪਣੀ ਆਦਤ ਤੋਂ ਬਾਜ ਨਹੀਂ ਆਉਂਦਾ। ਬੁਰਿਆਈ ਵਾਲੇ ਪਾਸੇ ਜੀਵ ਜਿਹੜਾ ਹੈ ਨਾ, ਉਸਦਾ ਮਨ ਦੌੜ ਕੇ ਜਾਂਦਾ ਹੈ।
ਸਿੱਖ ਸਿਖਾਏ ਰਹਿਓ ਆਪਣੀ ਸੇ,
ਕਹਿੰਦੇ ਆਪਣੀ ਸਿੱਖਿਆ, ਆਪਣੇ ਖਿਆਲੀ ਗੱਲਾਂ ਜਿਹੜੀਆਂ ਹਨ ਉਹ ਸਿਖਾ ਸਿਖਾ ਕੇ ਇਹ ਜੀਵ ਹਾਰ ਜਾਂਦਾ ਹੈ, ਪਰ ਇਸ ਦੇ ਉੱਪਰ ਰੱਤਾ ਭਰ ਵੀ ਕੋਈ ਪ੍ਰਭਾਵ ਨਹੀਂ ਪੈਂਦਾ।
ਗੁਰਮਤ ਤੇ ਨਾ ਟਰੈ,
ਖੋਟੀ ਮਤ ਤੋਂ ਟਲਦਾ ਨਹੀਂ। ਪਰ ਸਾਧ ਸੰਗਤ ਜੀ, ਅਸਰ ਹੁੰਦਾ ਹੈ ਸਤਿਗੁਰਾਂ ਦੇ ਬਚਨਾਂ ਦਾ, ਅਸਰ ਹੁੰਦਾ ਹੈ ਕਮਾਈ ਵਾਲਿਆਂ ਦੇ ਬਚਨਾਂ ਦਾ, ਦੂਸਰਾ ਕੋਈ ਕਿਤਾਬੀ, ਕੋਈ ਤਾਰਕਿਕ, ਕੋਈ ਖਿਆਲੀ ਬੰਦਾ ਆਖੇ ਨਾ ਵੀ ਮੈਂ ਇਸ ਨੂੰ ਸਮਝਾ ਲਵਾਂ, ਇਸ ਦੇ ਉੱਪਰ ਆਪਣਾ ਪ੍ਰਭਾਵ ਪਾ ਲਵਾਂ, ਬਿਲਕੁਲ ਨਹੀਂ ਮੰਨੇਗਾ। ਉਹੀ ਗੱਲ ਕਿਧਰੇ ਸਤਿਗੁਰੂ ਜੀ ਸਮਝਾਉਣ, ਸਤਿਗੁਰੂ ਦੀ ਬਾਣੀ ਦੀ ਵਿਚਾਰਧਾਰਾ ਦੇ ਨਾਲ ਜੁੜਿਆ ਜਾਵੇ, ਫਿਰ ਇਸ ਮਨ ਦੇ ਉੱਪਰ ਪ੍ਰਭਾਵ ਪੈਂਦਾ ਹੈ। ਨਹੀਂ ਸ਼ਰਾਬ ਛੁੱਟਦੇ, ਬਾਰ ਬਾਰ ਉਹ ਜਾਪ ਕਰੇ, ਸਤਿਗੁਰਾਂ ਦੇ ਬਚਨਾਂ ਨੂੰ ਚੇਤੇ ਕਰੇ, ਉਹ ਜਿਹੜੇ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਇਸ ਦੇ ਪ੍ਰਥਾਏ ਬਚਨ ਕੀਤੇ ਹਨ। ਨਹੀਂ ਔਗਣ ਛੁੱਟਦੇ, ਬਾਰ ਬਾਰ ਉਹਨਾਂ ਬਚਨਾਂ ਨੂੰ ਚੇਤੇ ਕਰੇ, ਮਨ ਖੁੱਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤਉ ਛੁੱਟੈ ਜਉ ਉੱਪਰ ਲਾਦਾ। ਕਹਿੰਦੇ ਉਹ ਜੋ ਗਧਾ ਹੈ ਨਾ, ਉਸ ਦੇ ਪੈਂਖੜ ਉਦੋਂ ਹੀ ਖੋਲ੍ਹਣੇ ਚਾਹੀਦੇ ਹਨ ਜਦ ਉਸ ਨੂੰ ਉੱਪਰੋਂ ਚੰਗੀ ਤਰ੍ਹਾਂ ਦੇ ਨਾਲ ਲੱਦ ਦਿੱਤਾ ਜਾਂਦਾ ਹੈ, ਉਦੋਂ ਖੋਲ੍ਹਦੇ ਹਨ। ਕਹਿੰਦੇ ਇਸ ਮਨ ਨੂੰ ਵੀ ਆਵਾਰਾ ਨਹੀਂ ਛੱਡਣਾ ਚਾਹੀਦਾ, ਇਸ ਨੂੰ ਨਾਮ ਬਾਣੀ ਦੇ ਨਾਲ ਲੱਦ ਕੇ ਰੱਖਣਾ ਚਾਹੀਦਾ ਹੈ, ਇੰਨਾ ਅਭਿਆਸ ਵਧਾ ਲੈਣਾ ਚਾਹੀਦਾ ਹੈ ਬਈ ਸਾਰਾ ਦਿਨ ਅਭਿਆਸ ਦੀ ਚਿੰਤਾ ਲੱਗੀ ਰਹੇ ਵੀ ਹੁਣ ਇੰਨਾ ਅਭਿਆਸ ਕਰ ਲਿਆ ਹੈ ਇੰਨਾ ਰਹਿ ਗਿਆ ਹੈ, ਹੁਣ ਇੰਨਾ ਕਰ ਲਿਆ ਹੈ ਇੰਨਾ ਰਹਿ ਗਿਆ ਹੈ। ਜੋ ਸਵੇਰ ਤੋਂ ਸ਼ੁਰੂ ਕਰੇ ਸੌਣ ਲੱਗਿਆਂ ਤੱਕ ਅਭਿਆਸ ਦੀ ਚਿੰਤਾ ਲੱਗੀ ਰਹੇ, ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਲੱਦ ਕੇ ਰੱਖੇ ਨਾਮ ਬਾਣੀ ਦੇ ਨਾਲ, ਮਾੜਾ ਜਿੰਨਾ ਢਿੱਲਾ ਪਵੇ ਉਸੇ ਵਕਤ ਹੀ ਇਹ ਫਿਰ ਗਲਤ ਪਾਸੇ ਵਾਲੇ ਪਾਸੇ ਜਾਂਦਾ ਹੈ। ਖਰਕਾ ਪੈਖਰ ਤਉ ਛੁੱਟੇ ਜੋ ਉੱਪਰ ਲਾਦਾ। ਹੁਣ ਤਾਰਕਿਕ ਲੋਕ ਕਹਿੰਦੇ ਜੇ ਸਾਰੀ ਦਿਹਾੜੀ ਨਾਮ ਬਾਣੀ ਦੀ ਚਿੰਤਾ ਕਰਦੇ ਰਹੇ ਤਾਂ ਬਾਕੀ ਕੰਮਾਂ ਦੀ ਚਿੰਤਾ ਕਿਵੇਂ ਕਰਾਂਗੇ, ਬਾਕੀ ਕੰਮ ਕਿਵੇਂ ਹੋਣਗੇ। ਪਰ ਸਾਧ ਸੰਗਤ ਜੀ, ਰਸਕ ਪੁਰਸ਼ਾਂ ਦੇ ਬਚਨ ਹਨ ਕਿ ਜਿਹੜੇ ਨਾਮ ਬਾਣੀ ਦੀ ਚਿੰਤਾ ਕਰਦੇ ਹਨ ਉਹਨਾਂ ਦੀਆਂ ਦੁਨੀਆਦਾਰੀ ਦੀਆਂ ਸਾਰੀਆਂ ਚਿੰਤਾਵਾਂ ਮੁੱਕ ਜਾਂਦੀਆਂ ਹਨ। ਜਿਨ੍ਹਾਂ ਨੇ ਇੱਕ ਕੰਮ ਕਰ ਲਿਆ ਉਹਨਾਂ ਨੂੰ ਸੌ ਕੰਮ ਨਹੀਂ ਕਰਨੇ ਪੈਂਦੇ, ਪਰ ਜਿਹੜੇ ਸੌ ਕੰਮ ਕਰਦੇ ਹਨ ਉਹ ਫਿਰ ਵੀ ਅਸ਼ਾਂਤ ਰਹਿੰਦੇ ਹਨ, ਫਿਰ ਵੀ ਚਿੰਤਤ ਰਹਿੰਦੇ ਹਨ। ਤਾਂ ਹੀ ਸਤਿਗੁਰਾਂ ਨੇ ਫਰਮਾਇਆ, ਚਿੰਤਤ ਹੀ ਦੀਸੈ ਸਭ ਕੋਏ। ਕਹਿੰਦੇ ਸੁਖੀ ਵੀ ਕੋਈ ਹੈਗਾ ਹੈ? ਸਤਿਗੁਰੂ ਜੀ ਕਹਿੰਦੇ ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਹੀ ਸੁਖ ਹੋਏ। ਕਹਿੰਦੇ ਜਿਹੜੇ ਚਿੰਤਨ ਕਰਦੇ ਹਨ ਉਹਨਾਂ ਦੇ ਪਾਸ ਚਿੰਤਾ ਨਹੀਂ ਹੁੰਦੀ, ਉਹਨਾਂ ਦੀ ਸਾਰੀ ਚਿੰਤਾ ਗਰੂਬ ਹੋ ਜਾਂਦੀ ਹੈ, ਮਿਟ ਜਾਂਦੀ ਹੈ। ਕਹਿੰਦੇ ਜਿੰਨਾ ਮਰਜ਼ੀ ਇਸ ਨੂੰ ਸਮਝਾਓ ਇਹ ਖੋਟੀ ਮਤ ਤੋਂ ਟਲਦਾ ਨਹੀਂ, ਜਿੰਨਾ ਚਿਰ ਤੱਕ ਮੋਹ ਮਾਇਆ ਦਾ ਪ੍ਰਭਾਵ ਬਣਿਆ ਰਹਿੰਦਾ ਹੈ। ਕਈ ਵਾਰੀ ਅਭਿਆਸ ਕਰਦਿਆਂ ਕਰਦਿਆਂ ਵੀ ਬਣਿਆ ਰਹਿੰਦਾ ਹੈ। ਪਰ ਇਸਦਾ ਇਹ ਮਤਲਬ ਨਹੀਂ ਵੀ ਅਭਿਆਸ ਛੱਡ ਦੇਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਕਹਿੰਦੇ ਲੱਗਾ ਹੈ ਤਾਂ ਲੱਗਾ ਰਹੋ, ਹਰਦਮ ਕਦੇ ਨਾ ਭੂਲ। ਲੱਗਾ ਰਿਹਾ ਤਾਂ ਲੱਖ ਦਾ, ਛੱਡੇ ਤਾਂ ਕੌਡੀ ਮੂਲ। ਜਿਵੇਂ ਇੱਕ ਮਹਾਂਪੁਰਸ਼ ਦੇ ਬਚਨ ਹਨ, ਕਹਿੰਦੇ ਇਹ ਮਨ ਜਿਹੜਾ ਹੈ ਨਾ ਬਲਦ ਵਰਗਾ ਹੈ, ਬਲਦ ਵਰਗਾ। ਕਹਿੰਦੇ ਗਲੇ ਦੇ ਵਿੱਚ ਰੱਸਾ ਪਾ ਕੇ ਬਲਦ ਨੂੰ ਕਿੱਲੇ ਦੇ ਨਾਲ ਬੰਨ੍ਹ ਦਿਓ, ਕਿੰਨਾ ਕੁ ਚਿਰ ਤੱਕ ਇਹ ਘੁੰਮੇਗਾ? ਆਖਿਰਕਾਰ ਘੁੰਮ ਘੁੰਮ ਕੇ ਹਾਰ ਥੱਕ ਕੇ ਬੈਠ ਜਾਵੇਗਾ। ਕਹਿੰਦੇ ਇਸੇ ਤਰੀਕੇ ਦੇ ਨਾਲ ਇਸ ਨੂੰ ਨਾਮ ਬਾਣੀ ਦੇ ਨਾਲ ਬੰਨ੍ਹ ਲੈਣਾ ਚਾਹੀਦਾ ਹੈ। ਭਾਵੇਂ ਨਾਮ ਬਾਣੀ ਦਾ ਅਭਿਆਸ ਕਰਦਿਆਂ ਹੋਇਆਂ ਵੀ ਮਨ ਭਟਕਦਾ ਹੈ, ਪਰ ਜ਼ਿਆਦਾ ਸਮਾਂ ਨਹੀਂ ਭਟਕ ਸਕੇਗਾ। ਆਖਿਰਕਾਰ ਹਾਰ ਥੱਕ ਕੇ ਇਸ ਨੂੰ ਬੈਠਣਾ ਹੀ ਪਵੇਗਾ। ਦੁਰਮਤ ਤੇ ਨਾ ਟਰੈ, ਖੋਟੀ ਮਤ ਤੋਂ ਇਹ ਟਲਦਾ ਨਹੀਂ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ, ਪਵਨ ਗਮਨ ਜੈਸੇ ਗੁੱਡੀਆ ਉੱਡਤ ਰਹਿ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਕਹਿੰਦੇ ਜਿੰਨਾ ਚਿਰ ਤੱਕ ਹਵਾ ਚੱਲਦੀ ਹੈ ਨਾ, ਉਨਾ ਚਿਰ ਤੱਕ ਹੀ ਗੁੱਡੀ ਉੱਡਦੀ ਹੈ। ਜਦ ਤੱਕ ਮੋਹ ਮਾਇਆ ਦਾ ਪ੍ਰਭਾਵ ਰਹਿੰਦਾ ਹੈ, ਉਨਾ ਚਿਰ ਤੱਕ ਹੀ ਮਨ ਭਟਕਦਾ ਹੈ। ਡੋਰੀ ਕੀ ਮਰੋਰ ਜੈਸੇ ਲਟੂਆ ਫਿਰਤ ਰਹਿ, ਤਾਓ ਹਾਓ ਮਿਟੈ ਗਿਰ ਪਰੈ ਹੋਏ ਥਕਤ ਹੈ। ਜਿੰਨਾ ਚਿਰ ਤੱਕ ਕਹਿੰਦੇ ਡੋਰੀ ਦੀ ਖਿੱਚ ਹੁੰਦੀ ਹੈ ਨਾ, ਉਹਨਾਂ ਚਿਰ ਤੱਕ ਲਾਟੂ ਘੁੰਮਦਾ ਹੈ। ਜਦ ਉਸਦੀ ਖਿੱਚ ਮੁੱਕ ਜਾਂਦੀ ਹੈ, ਲਾਟੂ ਫਿਰ ਡਿੱਗ ਪੈਂਦਾ ਹੈ ਜ਼ਮੀਨ 'ਤੇ। ਕੰਚਨ ਅਛੁੱਧ ਜਿਉਂ ਕੁਠਾਲੀ ਠਹਿਰਾਤ ਨਾਹੀਂ, ਨਿਰਮਲ ਸ਼ਬ ਪਏ ਸ਼ੁੱਧ ਕਹਿ ਸ਼ਕਤ ਹੈ। ਕਹਿੰਦੇ ਸੋਨੇ ਨੂੰ ਕੁਠਾਲੀ ਦੇ ਵਿੱਚ ਪਾ ਦਈਏ, ਜਿੰਨਾ ਚਿਰ ਤੱਕ ਉਸ ਦੇ ਵਿੱਚ ਮੈਲ ਹੈ, ਉਹਨਾਂ ਚਿਰ ਤੱਕ ਉਸਨੇ ਇੱਧਰ ਉੱਧਰ ਹਿੱਲਣਾ ਹੀ ਹੈ ਨਾ। ਜੇਕਰ ਨਾਮ ਬਾਣੀ ਦਾ ਅਭਿਆਸ ਕਰਦਿਆਂ ਮਨ ਭਟਕਦਾ ਹੈ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਅਜੇ ਮੈਲ ਹੈਗੀ ਹੈ। ਜਿੰਨਾ ਚਿਰ ਤੱਕ ਸੋਨੇ ਦੇ ਵਿੱਚ ਮੈਲ ਹੈ, ਉਹਨਾਂ ਚਿਰ ਤੱਕ ਨਹੀਂ ਟਿਕੇਗਾ। ਜਦ ਮੈਲ ਨਿਕਲ ਗਈ, ਫਿਰ ਟਿਕ ਜਾਂਦਾ ਹੈ। ਕਹਿੰਦੇ ਦੁਰਮਤ ਦੁਬਦਾ ਭਰਮਤ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਕਤ ਹੈ। ਜਿੰਨਾ ਚਿਰ ਤੱਕ ਦੁਰਮਤ ਹੈ, ਖੋਟੀ ਮਤ ਦਾ ਪ੍ਰਭਾਵ ਹੈ, ਉਹਨਾਂ ਚਿਰ ਤੱਕ ਇਹ ਭਟਕੇਗਾ। ਜਦੋਂ ਗੁਰਮਤ ਆ ਜਾਵੇ, ਫਿਰ ਕਹਿੰਦੇ ਵਿਅਰਥ ਬੋਲਣਾ ਬੰਦ ਕਰ ਦਿੰਦਾ ਹੈ, ਫਿਰ ਮੋਨੀ ਹੋ ਜਾਂਦਾ ਹੈ। ਗੁਰਮਤ ਏਕ ਟੇਕ ਮੋਨ ਨਾ ਬਕਤ ਹੈ, ਫਿਰ ਨਹੀਂ ਬਕਦਾ, ਫਿਰ ਮੋਨੀ ਹੋ ਜਾਂਦਾ ਹੈ। ਭਾਵ ਫਿਰ ਵਿਅਰਥ ਨਹੀਂ ਬੋਲਦਾ, ਫਿਰ ਵਿਅਰਥ ਦੀਆਂ ਕਲਪਨਾਵਾਂ ਜਿਹੜੀਆਂ ਹਨ ਉਹ ਮੁੱਕ ਜਾਂਦੀਆਂ ਹਨ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ,
ਮਦ ਮਾਇਆ ਕੈ ਭਇਓ ਬਾਵਰੋ, ਹਰ ਜਸ ਨਹਿ ਉਚਰੈ।
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਮਾਇਆ ਦੇ ਨਸ਼ੇ ਦੇ ਵਿੱਚ ਇਹ ਜੀਵ ਜਿਹੜਾ ਹੈ ਨਾ, ਇਹ ਮਨ ਜਿਹੜਾ ਹੈ, ਇਹ ਬਾਵਰਾ ਹੋਇਆ ਰਹਿੰਦਾ ਹੈ, ਪਾਗਲ ਹੋ ਜਾਂਦਾ ਹੈ। ਜੋਬਨ ਧਨ ਪ੍ਰਭਤਾ ਕੈ ਮਦ ਮੈਂ ਐਨਸ ਰਹੇ ਦੀਵਾਨਾ, ਕਈ ਤਰ੍ਹਾਂ ਦੀ ਮਾਇਆ ਹੁੰਦੀ ਹੈ। ਨਿਰੇ ਪੈਸਿਆਂ ਨੂੰ ਮਾਇਆ ਨਹੀਂ ਕਿਹਾ ਗਿਆ, ਪ੍ਰਭਤਾ ਵੀ ਇੱਕ ਮਾਇਆ ਹੁੰਦੀ ਹੈ, ਧਨ ਵੀ ਮਾਇਆ ਹੁੰਦੀ ਹੈ, ਜੋਬਨ ਵੀ ਮਾਇਆ ਹੁੰਦੀ ਹੈ, ਕਈ ਤਰ੍ਹਾਂ ਦੀ ਮਾਇਆ ਹੁੰਦੀ ਹੈ। ਕਹਿੰਦੇ ਇਸ ਮਾਇਆ ਦੇ ਮਦ ਦੇ ਵਿੱਚ ਇਹ ਬਾਵਰਾ ਹੋਇਆ ਰਹਿੰਦਾ ਹੈ, ਝੱਲਾ ਹੋਇਆ ਰਹਿੰਦਾ ਹੈ। ਜਿਵੇਂ ਨਸ਼ੇ ਵਾਲਾ ਵਿਅਕਤੀ, ਇਸ ਨੂੰ ਪਤਾ ਨਹੀਂ ਨਾ ਚੱਲਦਾ ਵੀ ਆਪਣਾ ਕੌਣ ਹੈ, ਬੇਗਾਨਾ ਕੌਣ ਹੈ, ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ ਖਾਏ, ਫਿਰ ਧੱਕੇ ਪੈਂਦੇ ਹਨ। ਕਹਿੰਦੇ ਐਨ ਇਸੇ ਤਰ੍ਹਾਂ ਮਾਇਆ ਵੀ ਇੱਕ ਨਸ਼ੇ ਵਰਗੀ ਹੈ। ਇਸ ਮਾਇਆ ਦੇ ਨਸ਼ੇ ਦੇ ਵਿੱਚ ਵੀ ਬੰਦੇ ਨੂੰ ਸਹੀ ਅਤੇ ਗਲਤ ਦੀ ਪਹਿਚਾਣ ਹੋਣੀ ਬੰਦ ਹੋ ਜਾਂਦੀ ਹੈ। ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ। ਇਸ ਕਰਕੇ ਕਹਿੰਦੇ ਮਾਇਆਧਾਰੀ ਜੀਵ ਪਰਮਾਤਮਾ ਦਾ ਨਾਮ ਉਸਦਾ ਜਸ ਨਹੀਂ ਉਚਾਰਦਾ।
ਕਰ ਪਰਪੰਚ ਜਗਤ ਕੋ ਡਹਿਕੈ ਆਪਣੋ ਉਦਰ ਪਰੈ।
ਧਰਮ ਦੇ ਵਿੱਚ ਪਿਆ ਹੋਇਆ ਜੀਵ ਕਈ ਤਰ੍ਹਾਂ ਦੇ ਪਰਪੰਚ ਕਰਦਾ ਹੈ, ਵਲ ਛਲ ਕਰਦਾ ਹੈ, ਦੂਸਰਿਆਂ ਦੇ ਕੋਲੋਂ ਠੱਗ ਕੇ, ਬੇਈਮਾਨੀ ਕਰਕੇ, ਹੇਰਾ ਫੇਰੀ ਕਰਕੇ ਇਹ ਆਪਣਾ ਪੇਟ ਭਰਦਾ ਹੈ। ਦੂਸਰਿਆਂ ਨੂੰ ਭਾਵੇਂ ਭੁੱਖਿਆਂ ਰੱਖ ਲਈਏ, ਆਪਣਾ ਪੇਟ ਭਰ ਲਈਏ, ਇਸ ਤਰ੍ਹਾਂ ਦੀ ਸੋਚਣੀ ਹੁੰਦੀ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੈ। ਕਹਿੰਦੇ ਸੁਤੇ ਸਿੱਧ ਕਿਸੇ ਨੂੰ ਕੋਈ ਬਰਕਤ ਮਿਲ ਜਾਣੀ ਉਹ ਵੱਖਰੀ ਗੱਲ ਹੈ, ਵੱਖਰਾ ਵਿਸ਼ਾ ਹੈ, ਪਰ ਸਾਰੇ ਲੋਕ ਇਸ ਤਰ੍ਹਾਂ ਦੇ ਨਹੀਂ ਹੁੰਦੇ। ਕਹਿੰਦੇ ਜ਼ਿਆਦਾ ਗਿਣਤੀ ਹੁੰਦੀ ਹੈ, ਲੋਕ ਪਾਪ ਕਰਕੇ ਧਨ ਇਕੱਠਾ ਕਰਦੇ ਹਨ। ਪਾਪਾਂ ਵਾਜੋਂ ਹੋਵੇ ਨਾਹੀਂ। ਕਹਿੰਦੇ ਜ਼ਿਆਦਾਤਰ ਪਾਪ ਤੋਂ ਬਿਨਾਂ ਨਹੀਂ ਇਕੱਠੀ ਹੁੰਦੀ, ਭਾਗ ਤਾਂ ਕਿਸੇ ਕਿਸੇ ਦੇ ਹੁੰਦੇ ਹਨ, ਵੀ ਸੁਤੇ ਸਿੱਧ ਕਿਸੇ ਕਿਸੇ ਨੂੰ ਮਿਲਦਾ ਹੈ। ਜ਼ਿਆਦਾ ਲੋਕ ਕੋਸ਼ਿਸ਼ ਕਰਦੇ ਹਨ ਵੀ ਪਾਪ ਕਰਕੇ ਇਕੱਠੀ ਕਰ ਲਈਏ, ਦੂਸਰਿਆਂ ਨੂੰ ਭੁੱਖਿਆਂ ਰੱਖ ਕੇ ਆਪਣਾ ਪੇਟ ਭਰਦਾ ਹੈ।
ਸਵਾਨ ਪੂਛ ਜਿਉਂ ਹੋਏ ਨਾ ਸੂਦੋ ਕਹਿਓ ਨਾ ਕਾਨ ਤਰੈ।
ਸਤਿਗੁਰੂ ਜੀ ਸਮਝਾਉਂਦੇ ਹਨ ਕਿ ਮਨ ਦੀ ਹਾਲਤ ਸਵਾਨ ਪੂਛ ਕੁੱਤੇ ਦੀ ਪੂਛ ਵਰਗੀ ਹੈ। ਇਹ ਪੁਰਾਤਨ ਇੱਕ ਉਦਾਹਰਣ ਦਿਆ ਕਰਦੇ ਹਨ। ਕਹਿੰਦੇ ਵੀ ਕੁੱਤੇ ਦੀ ਪੂਛ 12 ਸਾਲ ਵੰਝਲੀ ਦੇ ਵਿੱਚ ਪਾ ਕੇ ਰੱਖੀ, ਜਦ ਉਸਨੂੰ ਕੱਢਿਆ ਫਿਰ ਵੀ ਉਹ ਵਿੰਗੀ ਦੀ ਵਿੰਗੀ ਰਹੀ। ਬੰਦਾ ਸਮਝਦਾ ਹੈ ਕਿ ਹੁਣ ਤਾਂ ਗੱਲ ਬਣ ਗਈ, ਹੁਣ ਤਾਂ ਮੇਰਾ ਪਰਮਾਰਥ ਸਿੱਧ ਹੋ ਗਿਆ, ਪਰ ਮਾੜੀ ਜੀ ਕੁਸੰਗਤ ਦੇ ਨਾਲ ਫਿਰ ਕੁਸੰਗੀ ਹੋ ਜਾਂਦਾ ਹੈ। ਇਸ ਦੇ ਵਿੱਚ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜਿਵੇਂ ਨਾਰਦ ਨੇ ਕਿਹਾ ਸੀ ਕਿ ਮੈਂ ਤਾਂ ਕਾਮਦੇਵ ਨੂੰ ਜਿੱਤ ਲਿਆ, ਜਦ ਪਰਖ ਲਈ ਗਈ ਉਦੋਂ ਫਿਰ ਬਾਂਦਰ ਦਾ ਮੂੰਹ ਲਵਾਉਣਾ ਪੈ ਗਿਆ। ਜਿਹੜੇ ਹਉਮੈ ਕਰਦੇ ਹਨ, ਜਿਹੜੇ ਹੰਕਾਰ ਕਰਦੇ ਹਨ, ਉਹਨਾਂ ਨੂੰ ਹੀ ਪਰਚੇ ਪੈਂਦੇ ਹਨ। ਜਿਹੜੇ ਗੁਰੂ ਦੇ ਅੱਗੇ ਝੁਕੇ ਰਹਿੰਦੇ ਹਨ, ਸਤਿਗੁਰੂ ਉਹਨਾਂ ਨੂੰ ਪਰਚੇ ਨਹੀਂ ਪਾਉਂਦੇ। ਭਾਈ ਜੋਗਾ ਸਿੰਘ ਨੂੰ ਵੀ ਹੰਕਾਰ ਹੋ ਗਿਆ, ਮੇਰੇ ਵਰਗਾ ਕੌਣ ਸਿੱਖ ਹੋ ਸਕਦਾ ਹੈ। ਸਤਿਗੁਰ ਨੇ ਉਸੇ ਵਕਤ ਪਰਚਾ ਪਾ ਦਿੱਤਾ ਕਿ ਮਾੜਾ ਜਿਹਾ ਟੈਸਟ ਕਰਕੇ ਵੀ ਦੇਖ ਲੈਂਦੇ ਹਾਂ, ਟੈਸਟ ਦੇ ਵਿੱਚੋਂ ਪਾਸ ਨਹੀਂ ਹੋਏ। ਸਤਿਗੁਰ ਨੇ ਮਿਹਰ ਕਰਕੇ ਗੱਲ ਦੇ ਨਾਲ ਲਗਾਇਆ। ਜਿਨ੍ਹਾਂ ਨੇ ਹੰਕਾਰ ਕੀਤਾ, ਪਰਚਾ ਵੀ ਉਹਨਾਂ ਨੂੰ ਹੀ ਪੈਂਦਾ ਹੈ। ਜਿਵੇਂ ਇੱਕ ਮਹਾਂਪੁਰਸ਼ ਨੂੰ ਇੱਕ ਵੇਸਵਾ ਕਿਹਾ ਕਰਦੇ ਸੀ ਕਿ ਕੁੱਤੇ ਦੀ ਪੂਛ ਚੰਗੀ ਕਿ ਮਹਾਤਮਾ ਜੀ ਤੁਹਾਡੀ ਦਾੜ੍ਹੀ ਚੰਗੀ। ਕਹਿੰਦੇ ਮਹਾਤਮਾ ਨੇ ਚੁੱਪ ਕਰ ਰਿਹਾ ਕਰਨਾ। ਜਦ ਉਹ ਅਕਾਲ ਚਲਾਣਾ ਕਰਨ ਲੱਗੇ, ਆਖਣ ਲੱਗੇ ਲਿਆਓ ਵੇਸਵਾ ਨੂੰ ਬੁਲਾ ਕੇ, ਸੇਵਕ ਆਖਣ ਲੱਗੇ ਸਾਰੀ ਜ਼ਿੰਦਗੀ ਇਖਲਾਕ ਉੱਚਾ ਰੱਖਿਆ, ਅੱਜ ਇਹਨਾਂ ਨੂੰ ਕੀ ਹੋ ਗਿਆ ਹੈ। ਪਰ ਹੁਕਮ ਸੀ, ਬੁਲਾ ਕੇ ਲਿਆਂਦਾ ਗਿਆ। ਆਖਣ ਲੱਗੇ ਜਦ ਤੱਕ ਜੀਵਨ ਚੱਲ ਰਿਹਾ ਸੀ ਨਾ, ਖਤਰਾ ਬਣਿਆ ਹੋਇਆ ਸੀ, ਭਗਤਾਂ ਨੇ ਵੀ ਦੱਸਿਆ ਹੈ, ਤਾਂ ਹੀ ਤਾਂ ਮਹਾਂਪੁਰਸ਼ ਹੰਕਾਰ ਨਹੀਂ ਕਰਦੇ ਵੀ ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ, ਵੀ ਅਜੇ ਬੇੜਾ ਕਿਨਾਰੇ 'ਤੇ ਨਹੀਂ ਲੱਗ ਗਿਆ, ਜੇ ਕੀ ਪਤਾ ਹੈ ਕੀ ਹੋਣਾ ਹੈ। ਇਸ ਕਰਕੇ ਮਹਾਂਪੁਰਸ਼ ਹਉਮੈ ਨਹੀਂ ਕਰਦੇ, ਹੰਕਾਰ ਨਹੀਂ ਕਰਦੇ, ਭਾਵੇਂ ਬੜੀ ਬੰਦਗੀ ਹੁੰਦੀ ਹੈ, ਬੜੀ ਕਮਾਈ ਹੁੰਦੀ ਹੈ। ਆਖਣ ਲੱਗੇ ਕਿ ਵੇਸਵਾ ਦਾ ਉੱਤਰ ਦਿੱਤਾ, ਆਖਣ ਲੱਗੇ ਕਿ ਐ ਵੇਸਵਾ, ਅੱਜ ਮੇਰੀ ਦਾੜ੍ਹੀ ਜਿਹੜੀ ਹੈ ਨਾ ਉਹ ਚੰਗੀ ਹੈ, ਜਿਹੜੀ ਕੁੱਤੇ ਦੀ ਪੂਛ ਹੈ ਨਾ ਉਹ ਚੰਗੀ ਨਹੀਂ, ਕਿਉਂਕਿ ਮੈਂ ਅੱਜ ਸਾਬਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਰਿਹਾ ਹਾਂ, ਕੋਈ ਦਾਗ ਨਹੀਂ ਲੱਗਾ। ਕਿਉਂਕਿ ਬਚਨ ਵੀ ਆਉਂਦੇ ਹਨ ਕਿ ਜਿਹੜੇ ਪੁੱਜ ਜਾਂਦੇ ਹਨ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਾਬਤ, ਉਹਨਾਂ ਦੀ ਬਰਾਬਰੀ ਫਿਰ ਹੀਰੇ ਨਹੀਂ ਕਰ ਸਕਦੇ, ਰਤਨ ਨਹੀਂ ਕਰ ਸਕਦੇ। ਕਿਸੇ ਵੀ ਵਸਤੂ ਦੇ ਨਾਲ ਉਹਨਾਂ ਦੀ ਫਿਰ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ। ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਇਹੀ ਉਦਾਹਰਣ ਦਿੰਦੇ ਹਨ, ਜਿਵੇਂ ਬਸੰਤ ਰਾਗ ਚੱਲ ਰਿਹਾ ਹੈ ਕੀਰਤਨੀਆਂ ਪਾਸੋਂ, ਆਪ ਜੀ ਕਈ ਵਾਰੀ ਇਹ ਸਰਵਣ ਵੀ ਕਰਦੇ ਰਹਿੰਦੇ ਹੋ ਕਿ ਸੁਰਹੇ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਝਮਕ ਬਾਲ, ਇਸ ਘਰ ਮੈਂ ਹੋ ਸੋ ਤੂੰ ਢੂੰਡ ਖਾਏ, ਔਰ ਕਿਸ ਹੀ ਕਿ ਤੂੰ ਮਤ ਹੀ ਜਾਹੇ। ਕਹਿਣ ਤੋਂ ਮੁਰਾਦ ਕਿ ਸ਼ਕਲ ਤਾਂ ਗਊ ਵਰਗੀ ਹੈ ਪਰ ਕੰਮ ਜਿਹੜੇ ਹਨ ਉਹ ਕੁੱਤੇ ਵਰਗੇ ਹਨ, ਇਸ ਤਰ੍ਹਾਂ ਦੱਸਿਆ ਹੈ ਕਬੀਰ ਜੀ ਨੇ। ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ, ਕਹਿੰਦੇ ਜਿੰਨਾ ਮਰਜ਼ੀ ਸਮਝਾਈਏ, ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਇਹ ਮਨ ਵੀ ਬੁਰਿਆਈਆਂ ਵੱਲੋਂ ਟਲਦਾ ਨਹੀਂ ਹੈ।
ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੀ ਕਾਜ ਸਰੈ।
ਸਭ ਤੋਂ ਵਧੀਆ ਢੰਗ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਸਮਝਾ ਰਹੇ ਹਨ। ਕਹਿੰਦੇ ਮਨ ਬੁਰਿਆਈਆਂ ਵੱਲੋਂ ਮੁੜ ਸਕਦਾ ਹੈ, ਚੰਗਿਆਈਆਂ ਵਾਲੇ ਪਾਸੇ ਲੱਗ ਸਕਦਾ ਹੈ, ਪਰ ਇੱਕ ਕੰਮ ਕਰੇ, ਜੇਕਰ ਕੋਈ ਜਗਿਆਸੂ ਕੋਈ ਜੀਵ ਪਰਮਾਤਮਾ ਦੇ ਨਾਮ ਦਾ ਭਜਨ ਕਰੇ, ਫਿਰ ਜਿਹੜਾ ਕਾਰਜ ਹੈ ਨਾ, ਜਿਹੜੇ ਕਾਰਜ ਵਾਸਤੇ ਜੀਵ ਇਸ ਸੰਸਾਰ ਦੇ ਵਿੱਚ ਆਇਆ ਹੈ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਜਿਹੜਾ ਲਾਭ ਲੈਣ ਵਾਸਤੇ ਆਇਆ ਹੈ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਿਰ ਕਹਿੰਦੇ ਰਾਮ ਰਾਮ ਕਹਿੰਦਿਆਂ ਹੋਇਆਂ ਵਾਹਿਗੁਰੂ 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 ਦਾ ਜਾਪ ਕਰਦਿਆਂ ਕਰਦਿਆਂ ਇਹ ਕਾਰਜ ਜਿਹੜਾ ਹੈ ਨਾ ਜਗਿਆਸੂ ਦਾ ਫਿਰ ਸਰ ਜਾਂਦਾ ਹੈ, ਸਿੱਧ ਹੋ ਜਾਂਦਾ ਹੈ, ਸ਼ਬਦ ਦੇ ਨਾਲ ਸੁਰਤ ਦਾ ਮਿਲਾਪ ਹੋ ਜਾਂਦਾ ਹੈ, ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ, ਇਸ ਤਰ੍ਹਾਂ ਜੀਵਨ ਜਿਹੜਾ ਹੈ ਨਾ ਉਹ ਜਗਿਆਸੂ ਦਾ ਸਫਲਾ ਹੋ ਜਾਂਦਾ ਹੈ। ਸੋ ਮੂਲ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਇਹੀ ਸਮਝਾਇਆ ਹੈ ਵੀ ਪਰਮਾਤਮਾ ਦਾ ਨਾਮ ਸਾਰੇ ਪਾਪਾਂ ਨੂੰ ਧੋ ਸੁੱਟਦਾ ਹੈ। ਘੋਰ ਦੁਖਿਅੰ ਅਨਕਹਤਿਅੰ ਜਨਮ ਦਰਿਦਰੰ ਮਹਾਂਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਜੋ ਸਤਿਗੁਰੂ ਜੀ ਦੀ ਸਿੱਖਿਆ ਹੈ ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਸਵਾਨ ਪੂਛ ਜਿਉ ਹੋਏ ਨਾ ਸੂਦੋ, ਕਹਿਓ ਨਾ ਕਾਨ ਤਰੈ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੀ ਕਾਜ ਸਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।